ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਜੇ ਤਾ ਜਿਉ ਪਿੰਡ ਸਭ ਤੇਰਾ ਸੋਇਆਂ ਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਦੇਹਾ ਤੂੰ ਕਰਾਈ ਦੇਹਾ ਹਉ ਕਰੀ ਵਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਉਜਲ ਮੋਤੀ ਤੂੰ ਕਹੈ ਹੰਸ ਸਰਬ ਕਲਾ ਜਗਦੀਸਾ ਅੰਸ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ
ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਰਵਰੇ ਕਨਾਦ ਦੇ ਮਾਲਕ ਅਲਾਹੀ ਜੋਤ ਸੰਤ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਘੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਸਤ ਸੰਗਤ ਕਰਗੀ ਤਾਂ ਪਾਤਸ਼ਾਹ ਜੀ ਦਿੱਤੀ ਗੁਰਫਤਿਹ ਪਿਆਰ ਨਾਲ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਮੁੱਚੇ ਚੁਗਿਰਦੇ ਦੇ ਸ਼ਰਧਾਵਾਨਾਂ ਤੇ ਬਖਸ਼ਿਸ਼ ਕੀਤੀ ਆਪੋ ਆਪਣੇ ਗ੍ਰਹਿਸਥੀ ਪਰਿਵਾਰਾਂ ਦੇ ਕੰਮਾਂ ਨੂੰ ਸੰਕੋਚ ਕੇ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਬਣਾਉਣ ਵਾਸਤੇ ਤੇਰੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਅਰਦਾਸ ਬੇਨਤੀ ਹੈ ਸਮਰੱਥ ਦਾਤਾ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦਰਬਾਰ 'ਚ ਹਾਜ਼ਰੀਆਂ ਭਰੀਆਂ ਨੇ ਆਪਣਿਆਂ ਚਰਨਾਂ ਨੂੰ ਸਫਲ ਕੀਤਾ ਤੂੰ ਮਿਹਰ ਕਰ ਇਹਨਾਂ 'ਤੇ ਤੇਰਾ ਜਸ ਸਰਵਣ ਕਰਨ ਵਾਸਤੇ ਆਪਣੇ ਕੰਨਾਂ ਦੀ ਸਫਲਤਾ ਜੇ ਠਾਕਰ ਸੋ ਪ੍ਰਸੰਨ ਪਏ ਸਮਰੱਥ ਗੁਰੂ ਤੇਰੀ ਪ੍ਰਸੰਨਤਾ ਉਹਨਾਂ ਉਹਨਾਂ ਗੁਰਸਿੱਖਾਂ 'ਤੇ ਹੈ ਜਿਹੜੇ ਗੁਰੂ ਕੀ ਸੰਗਤ ਦੇ ਨਾਲ ਪਿਆਰ ਕਰਦੇ ਗੁਰੂ ਕੀ ਸੰਗਤ ਦੇ ਨਾਲ ਸਤਿਕਾਰ ਵਿੱਚ ਬੈਠ ਕੇ ਤੇਰਾ ਜਸ ਸਰਵਣ ਕਰਦੇ ਨੇ ਜੇ ਠਾਕਰ ਸੋ ਪ੍ਰਸੰਨ ਪਇਓ ਸਤ ਸੰਗਤ 'ਤੇ ਪਿਆਰ ਐਸੇ ਸ਼ਰਧਾਵਾਨ ਗੁਰੂ ਜੀ ਮਹਾਨ ਬਖਸ਼ ਦੇ ਨਾਲ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਮਨ ਦੀ ਇਕਾਗਰਤਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਦਾ ਕਲਿਆਣਕਾਰੀ ਉਪਦੇਸ਼ ਲੜੀਵਾਰ ਚੱਲ ਰਹੇ ਸ਼ਬਦ ਨੂੰ ਸਰਵਣ ਕਰੀਏ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਆਸਾ ਮਹਲਾ ਪਹਿਲਾ
ਆਸਾ ਰਾਗ ਹੈ ਪਹਿਲੇ ਸਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹੈ
ਏਕੋ ਸਰਵਰ ਕਮਲ ਅਨੂਪ
ਸ਼ਬਦ ਵਿੱਚ ਸਿਧਾਂਤ ਹੈ ਐ ਸਰੋਤਿਓ ਗੁਰੂ ਕੀ ਸੰਗਤ ਹੀ ਇੱਕ ਸਰਵਰ ਸਰੋਵਰ ਹੈ ਇਸ ਸਰੋਵਰ ਦੇ ਵਿੱਚ ਬਾਹਰਲੇ ਮਾਨ ਸਰੋਵਰ ਤੇ ਜਿਸ ਤਰ੍ਹਾਂ ਹੰਸ ਹੁੰਦੇ ਨੇ, ਗੁਰੂ ਕੀ ਸੰਗਤ ਏਕੋ ਸਰਵਰ ਕਮਲਾ ਅਨੂਪ, ਜਿਸਨੇ ਗੁਰੂ ਦੇ ਚਰਨਾਂ ਦੇ ਭੌਰੇ ਸਰੋਤੇ ਬੈਠੇ ਹੋਏ ਨੇ ਇੱਕ ਹੰਸਾਂ ਦੀ ਤਰ੍ਹਾਂ, ਗੁਰੂ ਦੀ ਪਾਵਨ ਹਜ਼ੂਰੀ ਵਿੱਚ ਗੁਰੂ ਦਰਬਾਰ ਨੂੰ ਸਰੋਵਰ ਬਣਾਇਆ, ਸੁਣਨ ਵਾਲੇ ਸਰੋਤੇ ਜਨਾਂ ਨੂੰ ਉਪਮਾ ਤੋਂ ਰਹਿਤ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ, ਜਿਨ੍ਹਾਂ ਨੇ ਮਨ ਇਕਾਗਰ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ, ਇਸ ਪਾਵਨ ਸਰੋਵਰ ਵਿੱਚ ਜਿਹੜੇ ਗੁਰੂ ਕੇ ਸ਼ਬਦ ਨੂੰ ਸੁਣ ਕੇ, ਸੁਣਨਾ ਹੀ ਇੱਕ ਇਸ ਸਰੋਵਰ ਦਾ ਇਸ਼ਨਾਨ, ਗੁਰੂ ਦੀ ਮਹਾਨ ਬਖਸ਼ਿਸ਼ ਵਾਲੇ ਜਿਤਨੀ ਸੰਗਤ ਬੈਠੀ ਹੈ, ਜਿਨ੍ਹਾਂ ਜਿਨ੍ਹਾਂ ਦਾ ਮਨ ਟਿਕ ਗਿਆ ਹੈ ਟਿਕਿਆ ਹੋਇਆ, ਉਹ ਤੇ ਇੱਕ ਪਰਮ ਹੰਸਾਂ ਦਾ ਦਰਜਾ ਕਹਾ ਰਹੇ ਨੇ ਤੇ ਬਖਸ਼ਿਸ਼ ਕਰ ਰਹੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਹੋ ਕੇ ਸਭ ਤੋਂ ਪਹਿਲਾਂ ਸੰਗਤ ਦੀ ਕਾਇਮ ਕੀਤੀ, ਸੰਗਤ ਕਾਇਮ ਕਰਕੇ ਸੱਤੀ ਪੈਰੀ ਸਤ ਭਲਾ ਬਹੀਏ ਪੜਿਆ ਪਾਸ, ਤੇ ਫਿਰ ਹੋਵੇ ਕਿ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਅੱਜ ਬਜ਼ੁਰਗੀਪਨ ਬਜ਼ੁਰਗਾਂ ਨੇ ਜੋ ਹਰ ਸੋਮਵਾਰ ਅੱਜ ਮੰਗਲਵਾਰ ਹਰ ਮੰਗਲਵਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਦੇ ਉਹ ਬਜ਼ੁਰਗ ਜਿਨ੍ਹਾਂ ਦੀ ਲੰਮੀ ਉਮਰ ਬਤੀਤ ਹੋਣ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਬਿਰਧ ਪਿਆ ਉਪਰ ਸਾਕ ਸੈਨ ਮੁਖੀ ਪਿਆਓ ਬੈਠ ਕੋ ਦੈਨ, ਜਿਨ੍ਹਾਂ ਤੇ ਬਖਸ਼ਿਸ਼ ਹੈ ਜਿਨ੍ਹਾਂ ਦੇ ਪਰਿਵਾਰ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ, ਬਜ਼ੁਰਗ ਗੁਰੂ ਦਰਬਾਰ ਨਾਲ ਜੁੜੇ ਹੋਏ ਨੇ, ਗੁਰੂ ਦਰਬਾਰ ਦੇ ਪ੍ਰਬੰਧਕ ਉਹਨਾਂ ਬਜ਼ੁਰਗਾਂ ਵਾਸਤੇ ਰਾਹੀ ਬਾਣੀ ਦਾ ਕੀਰਤਨ, ਗੁਰੂ ਕੇ ਦਰਬਾਰ ਚ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਉਹਨਾਂ ਬਜ਼ੁਰਗਾਂ ਦੀਆਂ ਕਰਦੇ ਨੇ, ਤੇ ਬਜ਼ੁਰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹੋਏ ਆਪਣੇ ਜੀਵਨ ਦਾ ਸਫ਼ਰ ਗੁਰਮਤਿ ਬਾਣੀ ਚ ਭਾਈ ਗੁਰਦਾਸ ਜੀ ਲਿਖਦੇ ਨੇ, ਬੇੜੀ ਸਾਰੀ ਸਮੁੰਦਰ ਵਿੱਚ ਡੁੱਬੀ ਹੋਵੇ ਸਿਰਫ ਚਾਰ ਉਂਗਲਾਂ ਪਾਣੀ ਤੋਂ ਉੱਤੇ ਹੁੰਦੀ, ਸਾਰੇ ਪੂਰ ਨੂੰ ਪਾਰ ਲੰਘਾ ਜਾਂਦੀ। ਬਜ਼ੁਰਗੀ ਪੰਨ ਦੇ ਵਿੱਚ ਪੰਜਾਬ ਦੇ ਵਾਸੀ ਨੇ, ਅੱਜ ਦੇ ਬੱਚਿਆਂ ਨੂੰ ਤੇ ਪਤਾ ਨਹੀਂ ਰਿਹਾ ਪੰਜਾਬ ਚ ਖੂਹ ਵੀ ਹੁੰਦੇ ਸਨ, ਅਜੇ ਹੁਣੇ ਹੁਣ ਦੀ ਗੱਲ ਹੈ 30-40 ਸਾਲ ਤੋਂ ਪਹਿਲਾਂ ਜਿਸਨੇ ਪੰਜਾਬ ਵਿੱਚ ਖੂਹ ਸਨ ਪਿੰਡਾਂ ਚ ਪਾਣੀ ਕੱਢਣ ਵਾਸਤੇ ਇਸ਼ਨਾਨ ਵਾਸਤੇ ਖੂਹੀਆਂ ਸਨ, ਖੂਹੀ ਦੇ ਵਿੱਚ ਪਾਣੀ ਦਾ ਡੋਲ ਥੱਲੇ ਭੇਜਣਾ, ਉਹਦੇ ਨਾਲ ਲੱਜ ਲੱਜ ਸਿਰਫ ਚਾਰ ਉਂਗਲਾਂ ਹੀ ਹੱਥ ਵਿੱਚ ਫੜੀ ਹੁੰਦੀ, ਚਾਰ ਉਂਗਲਾਂ ਲੱਜ ਘੁੱਟ ਕੇ ਫੜ ਲਈਏ ਪਾਣੀ ਦੇ ਭਰੇ ਡੋਲ ਨੂੰ ਬਾਹਰ ਕੱਢ ਲਈਦਾ। ਗੁਰਬਾਣੀ ਨੇ ਭਾਈ ਗੁਰਦਾਸ ਜੀ ਨੇ ਅਜ਼ੰਪਲਾਂ ਦੇ ਦੇ ਕੇ ਸਮਝਾਇਆ ਹੈ ਕਿ ਗੁਰਮਤੀ ਦੀ ਸਿੱਖਿਆ ਦੇਣ ਵਾਲੇ ਬਜ਼ੁਰਗ ਤੇਰੇ ਜੀਵਨ ਤੇ ਨਿਰਾਸਾ ਪਨ ਨਾ ਆ ਜਾਏ, ਗੁਰੂ ਦੇ ਦਰਬਾਰ ਦੀ ਸਿੱਖਿਆ ਆਸਾ ਵਾਲੀ ਹੈ ਨਿਰਾਸਾਪਨ ਵਾਲੀ ਨਹੀਂ। ਜੇ ਜ਼ਿੰਦਗੀ ਭਰ ਤੋਂ ਰੱਬ ਦੇ ਚਰਨਾਂ ਨਾਲ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ, ਬਿਰਧ ਉਮਰ ਹੋ ਗਈ ਹੈ ਅਜੇ ਵੀ ਵੇੜਾ ਹੈ। ਚਾਰ ਉਂਗਲਾਂ ਭਾਵੇਂ ਜ਼ਿੰਦਗੀ ਦਾ ਸਫ਼ਰ ਰਹਿ ਗਿਆ, ਸਾਰੀ ਬੇੜੀ ਜੀਵਨ ਦੀ ਜਿਹੜੀ ਹੈ ਸੰਸਾਰ ਸਮੁੰਦਰ ਵਿੱਚ ਗਈ ਹੋਈ ਹੈ। ਤੂੰ ਗੁਰੂ ਕੇ ਚਰਨਾਂ ਨਾਲ ਜੁੜ ਕੇ ਵੇਖ, ਤੇਰਾ ਸਾਰਾ ਜੀਵਨ ਗੁਰੂ ਸਫਲ ਕਰਨਗੇ। ਚਾਰ ਉਂਗਲਾਂ ਹੱਥ ਵਿੱਚ ਫੜੀ, ਲੱਜ ਲੱਜ ਸਮੇਤ ਪਾਣੀ ਦਾ ਡੋਲ ਬਾਹਰ ਆ ਜਾਂਦਾ ਹੈ। ਗੁਰੂ ਦੇ ਦਰਬਾਰ ਵਿੱਚ ਚਾਰ ਉਂਗਲਾਂ ਜ਼ਿੰਦਗੀ ਜਿਹੜੀ ਹੈ, ਬਾਹਰ ਹਾਲ ਇਹ ਬਜ਼ੁਰਗੀਪਨ ਤੁਸੀਂ ਵੀ ਦੇਖਦੇ ਹੋ, ਮੇਰਾ ਵੀ 40 ਸਾਲ ਤੋਂ ਤਜ਼ਰਬਾ ਹੈ। ਬਾਹਰ ਜਿਹੜੇ ਗੁਰੂ ਦਰਬਾਰਾਂ ਤੋਂ ਟੁੱਟੇ ਹੋਏ ਬਜ਼ੁਰਗ ਨੇ ਪਾਰਕਾਂ ਵਿੱਚ, ਉਹ ਕੁਝ ਗੰਦ ਬੋਲਦੇ ਨੇ, ਸੁਣ ਕੇ ਸਿਰ ਨੀਵਾਂ ਹੋ ਜਾਂਦਾ ਤੇ ਕਹਿਣਾ ਪਵੇਗਾ। ਬਾਲਕ ਅਵਸਥਾ ਤੋਂ ਮਾਤਾ ਪਿਤਾ ਨੇ ਜਵਾਨੀ ਵੱਲ ਭੇਜਿਆ, ਜਵਾਨੀ ਵਿੱਚ ਵਕਾਰ ਸਰੀਰ ਕਰਕੇ ਕਰਦਾ ਰਿਹਾ, ਪਰ ਬਿਰਧ ਹੋ ਗਿਆ ਜਵਾਨ ਕਰਕੇ। ਹੁਣ ਉਹ ਜੋ ਕੁਝ ਗੰਦ ਕੀਤਾ ਜ਼ਿੰਦਗੀ ਦਾ, ਉਹ ਗੱਲਾਂ ਸੁਣੀਆਂ ਨਹੀਂ ਜਾਂਦੀਆਂ। ਬੜੇ ਭਾਗਾਂ ਵਾਲੇ ਉਹ ਬਜ਼ੁਰਗ ਨੇ ਮੇਰੇ ਵੀਰ, ਮੈਂ ਵੀ ਬਜ਼ੁਰਗੀਪਨ ਦੇ ਵਿੱਚ ਜਾ ਰਿਹਾ ਹਾਂ। ਸਤਿਕਾਰਯੋਗ ਭੈਣਾਂ ਬਜ਼ੁਰਗੀਪਨ ਦੀਆਂ ਜਿਹੜੀਆਂ ਗੁਰੂ ਨਾਲ ਜੁੜੀਆਂ ਹੋਈਆਂ ਨੇ, ਗੁਰੂ ਦੇ ਚਰਨਾਂ ਨਾਲ ਜੁੜੀਆਂ ਹੋਈਆਂ ਨੇ, ਗੁਰੂ ਮਹਾਰਾਜ ਮਹਾਨ ਬਖਸ਼ਿਸ਼ ਕਰੇ ਸਾਡੀ ਜ਼ਿੰਦਗੀ ਜਿਹੜੀ ਹੈ ਗੁਰੂ ਦੇ ਚਰਨਾਂ ਨਾਲ ਹੀ ਜੁੜਿਆ ਲੰਘ ਜਾਏ। ਧੰਨ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ, ਸਿੱਖਾਏ ਸੰਗਤ ਇੱਕ ਸਰੋਵਰ ਹੈ, ਇਸ ਸਰੋਵਰ ਦੇ ਵਿੱਚ ਜੋ ਸਰੋਤੇ ਨੇ ਹੰਸਾਂ ਦੀ ਤਰ੍ਹਾਂ ਨੇ। ਪੰਗਤੀ ਪਈ, ਇੱਕੋ ਸਰੋਵਰ ਕਮਲ ਅਨੂਪ, ਇਹ ਸੰਗਤ ਇੱਕ ਸਰੋਵਰ ਹੈ, ਸਰੋਤੇ ਜਨ ਕਮਲਾਂ ਦੀ ਤਰ੍ਹਾਂ ਸ਼ੋਭ ਰਹੇ ਨੇ। ਸਦਾ ਵਿਗਾਸਾ ਪਰਮਲ ਰੂਪ, ਸਰੋਤਿਆਂ ਦੇ ਮਨਾਂ ਚ ਖੇੜਾ, ਪਰ ਖੇੜਾ ਉਹਨਾਂ ਸਰੋਤਿਆਂ ਤੇ ਹੈ ਜਿਹੜੇ ਪਰਮਲ ਸੂਰਜ ਰੂਪ, ਜਿਸ ਤਰ੍ਹਾਂ ਕਵਲ ਸੂਰਜ ਨੂੰ ਵੇਖ ਕੇ ਖਿੜਦਾ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਪਰਮਲ ਸਰੂਪ ਹੈ, ਸੂਰਜ ਦੀ ਤਰ੍ਹਾਂ ਪ੍ਰਕਾਸ਼ ਸਰੂਪ ਹੋ ਕੇ ਜਿਸ ਗੁਰੂ ਦੀ ਬਾਣੀ ਨੂੰ ਸੁਣ ਕੇ, ਬਾਣੀ ਨੂੰ ਸਮਝ ਕੇ ਮਨ ਖੇੜੇ ਵਿੱਚ ਆ ਜਾਂਦਾ ਹੈ, ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਖੇੜੇ ਵਿੱਚ ਆ ਗਿਆ ਕਵਲ ਦੀ ਤਰ੍ਹਾਂ, ਉਹ ਸਰੋਤੇ ਖਿੜ ਜਾਂਦੇ ਨੇ, ਆਨੰਦ ਵਿੱਚ ਆ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਸ਼ਰਸ਼ਾਦ ਲੇਖੇ ਵਿੱਚ ਆ ਜਾਂਦੀ ਹੈ। ਉਜਲ ਮੋਤੇ ਚੁਗੇ ਹੰਸ, ਉਜਲ ਮੋਤੀ ਚੁਗੇ ਹੰਸ, ਧੰਨ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਇਸ ਸੰਗਤ ਰੂਪ ਸਰੋਵਰ ਤੇ ਸਰੋਤੇ ਹੰਸਾਂ ਦੀ ਤਰ੍ਹਾਂ ਨੇ, ਗੁਰੂ ਦੇ ਸ਼ਬਦ ਦੀ ਖੁਰਾਕ ਚੁਗ ਰਹੇ ਨੇ। ਗੁਰੂ ਦੇ ਸ਼ਬਦ ਇੱਕ ਸ਼ਬਦ ਮੋਤੀਆਂ ਨਾਲੋਂ ਵੱਧ ਹੈ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਸ਼ਬਦ ਇੱਕ ਮੋਤੀਆਂ ਦੀ ਤਰ੍ਹਾਂ ਨੇ, ਤੇ ਸਰੋਤੇ ਜਨ ਆਪਣੇ ਕੰਨਾਂ ਰਾਹੀਂ ਉਹਨਾਂ ਸ਼ਬਦਾਂ ਨੂੰ ਚੁਣਦੇ ਨੇ, ਖੁਰਾਕ ਖਾ ਰਹੇ ਨੇ। ਸਰਬ ਕਲਾ ਜਗਦੀਸਾ ਅੰਤ, ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਸਰਬ ਕਲਾ ਜਿਹੜੇ ਸਰੋਤੇ ਜਨ ਨੇ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਖੁਰਾਕ ਨੂੰ ਚੁਣਿਆ, ਛਕਿਆ, ਖਾਧਾ, ਧਾਰਨ ਕੀਤਾ, ਗਰੀਬ ਨਿਵਾਜ ਸਤਿਗੁਰੂ ਫਰਮਾਉਂਦੇ ਨੇ ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਧਾਰੋ, ਜੇ ਕੋ ਖਾਵੇ ਜੇ ਕੋ ਭੁੰਚੇ। ਖਾਣਾ ਇੱਕ ਲਫ਼ਜ਼ ਲਹਿਦਾ ਹੈ, ਖਾਣ ਤੋਂ ਬਾਅਦ ਪਹੁੰਚਣਾ ਜਿਹੜਾ ਬੜੇ ਰਾਹ ਦੇ ਨਾਲ ਉਸ ਨੂੰ ਸਵਾਦ ਦੇ ਨਾਲ ਖੇੜੇ ਵਿੱਚ ਪਹੁੰਚਣਾ, ਉਤਸ਼ਾਹ ਵਿੱਚ ਹੋਣਾ, ਗੁਰੂ ਕੀ ਬਾਣੀ ਦੇ ਸ਼ਬਦ ਨੂੰ ਸੁਣ ਕੇ ਪੜ੍ਹ ਕੇ ਜਿਹੜਾ ਉਹਦਾ ਮਨ ਦੇ ਅੰਦਰ ਆਨੰਦ ਖੇੜਾ ਪ੍ਰਾਪਤ ਕਰਨਾ, ਇਹ ਪਹੁੰਚਣਾ। ਤੇ ਜਿਨ੍ਹਾਂ ਜਿਨ੍ਹਾਂ ਨੇ ਪਹੁੰਚਿਆ,
ਸਰਬ ਕਲਾ ਜਗਦੀਸ਼ਾ ਅੰਸ,
ਸਰਬ ਕਲਾ ਦਾ ਮਾਲਕ ਪਰਿਪੂਰਨ ਪਰਮੇਸ਼ਰ ਹੈ, ਉਹ ਸਰੋਤੇ ਉਹਨਾਂ ਉਸ ਪਰਿਪੂਰਨ ਪਰਮੇਸ਼ਰ ਦੇ ਅੰਸ ਬਣ ਜਾਂਦੇ ਨੇ। ਜਿਸ ਤਰ੍ਹਾਂ ਸੂਰਜ ਹੈ, ਸੂਰਜ ਦੀਆਂ ਕਿਰਨਾਂ ਇੱਕ ਅੰਸ ਹੈ ਸੂਰਜ ਦਾ ਹੀ ਹਿੱਸਾ। ਸਿਮਰਨ ਕਰਨ ਵਾਲੇ, ਗੁਰੂ ਕੀ ਸੰਗਤ ਕਰਨ ਵਾਲੇ, ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ, ਉਹ ਪਰਮੇਸ਼ਰ ਦਾ ਸਰੋਪ ਬਣ ਗਏ, ਪਰਮੇਸ਼ਰ ਦੀ ਅੰਸ ਬਣ ਗਏ। ਦਮਦਮੀ ਟਕਸਾਲ ਦੇ ਸਤਿਪੁਰਖਾਂ ਤੋਂ ਦਾਸ ਨੇ ਸਿਮਰਨ ਕਰਨ ਵਾਲੇ ਗੁਰਸਿੱਖਾਂ ਦੇ ਜਿਹੜੇ ਜਿਹੜੇ ਬਖਸ਼ਿਆਂ ਵਾਲੇ ਨੇ, ਉਹਨਾਂ ਤੋਂ ਸੁਣਿਆ ਕਲਗੀਧਰ ਦਾ ਤਾਰ ਸਤਿਗੁਰਾਂ ਦੇ ਕੋਲ 48 ਸਿੰਘ ਜਿਹੜੇ ਵਿਦਿਆ ਪੜ੍ਹੀ, ਜਿਹੜੇ 48 ਸਿੰਘ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ, ਉਹਨਾਂ 48 ਸਿੰਘਾਂ ਦੇ ਵਿੱਚੋਂ ਹੀ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਤੇ ਸਤਿਪੁਰਖ ਸਮਝਾਇਆ ਕਰਦੇ। ਮੈਂ ਬੇਨਤੀ ਕਰ ਲਵਾਂ, ਜਿਹੜੇ ਬਾਬਾ ਦੀਪ ਸਿੰਘ ਦੀ ਡਿਊਟੀ ਲਾ ਦਿੱਤੀ, ਉਹ ਕਿੰਨੇ ਕੁ ਸਰੋਤੇ ਗੁਰੂ ਦੇ ਸ਼ਬਦ ਦੇ ਜਿਨ੍ਹਾਂ ਦਾ ਸਰੀਰ ਸੁਣ ਕੇ ਮਸਤ ਹੋ ਗਿਆ। ਜਿਧਰ ਪਾਸੇ ਚਿਹਰਾ ਆਇਆ ਉਸੇ ਪਾਸੇ ਤੁਰ ਪਏ। ਕਲਗੀਧਰ ਦਾ ਤਾਰ ਸਤਿਗੁਰਾਂ ਨੇ ਜਦੋਂ ਪਤਾ ਚੱਲਿਆ ਵੀ ਜਿਹੜੇ 48 ਸਿੰਘ ਸਨ ਉਹ ਵਿਦੇਹ ਮੁਕਤ ਹੋ ਗਏ ਨੇ, ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਦਾਸ ਪਟਿਆਲੇ ਦੁੱਖ ਨਿਵਾਰਨ ਜਦੋਂ ਕਥਾ ਕਰਦਾ ਸੀ, ਕੁਝ ਸ਼ਰਧਾਵਾਨ ਸਿੱਖ ਸੰਗਤਾਂ ਦੀ ਪ੍ਰੇਰਨਾ ਦੇ ਨਾਲ ਦਾਸ ਵੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਰਾਲਾ ਸਾਹਿਬ ਵਾਲਿਆਂ ਦੇ ਕੋਲ ਦਬਲਾਨ ਚਲੇ ਗਏ। ਦਸਵੀਂ ਦਾ ਬੜਾ ਵੱਡਾ ਇਕੱਠ ਹੁੰਦਾ, ਉਹਨਾਂ ਦੇ ਕੋਲ ਵਿਦਵਾਨ ਸੀ ਜਿਹੜਾ ਨੇ ਉਹਨਾਂ ਦਾ ਜੀਵਨ ਲਿਖਿਆ, ਹੋਰ ਵੀ ਪੁਸਤਕਾਂ ਲਿਖੀਆਂ ਨੇ, ਗਿਆਨੀ ਮੋਹਨ ਸਿੰਘ ਜੀ ਉਹਨਾਂ ਦੇ ਕੋਲ ਉਹਨਾਂ ਦਾ ਵਿਦਵਾਨ ਸੀ ਉਹ, ਤੇ ਜਥੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਦੇ ਜਥੇ ਵਿੱਚ ਦਾਸ ਦੇ ਨਾਲ ਹੀ ਪੜ੍ਹਦਾ ਰਿਹਾ ਤੇ ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਇਸੇ ਕਰਕੇ ਭੇਜਿਆ ਕਿ ਵਿਦਵਾਨ ਬਣ ਜਾਏ, ਫਿਰ ਆ ਕੇ ਸੰਗਤਾਂ ਨੂੰ ਕਥਾ ਸੁਣਾਇਆ ਕਰੇਗਾ। ਮੈਨੂੰ ਕਹਿਣ ਲੱਗਾ, ਗਿਆਨੀ ਜੀ ਅੱਜ ਪ੍ਰਸ਼ਨ ਕਰਨੇ ਨੇ ਸੰਤ ਬਾਬਾ ਈਸ਼ਰ ਸਿੰਘ ਹੋਣਾ ਕੋਲ। ਮੈਂ ਵੀ ਜਿਸ ਤਰ੍ਹਾਂ ਮਹਾਂਪੁਰਖਾਂ ਦੇ ਕੋਲ ਜਿਸ ਤਰ੍ਹਾਂ ਬੇਨਤੀ ਕਰਾਂਗੇ। ਜਿਸ ਵਕਤ ਉਹਨਾਂ ਦੀ ਕੁਰਸੀ ਲੱਗਦੀ ਸੀ 10 ਤੋਂ 11 ਤੱਕ, ਸੈਂਕੜਿਆਂ ਦੀ ਗਿਣਤੀ ਬੜੇ ਬੜੇ ਸ਼ਰਧਾਲੂ ਪਟਿਆਲੇ ਦੇ ਵੱਡੇ ਤੋਂ ਵੱਡੇ ਤੇ ਸਿਆਣੇ ਤੋਂ ਸਿਆਣੇ ਬੈਠੇ ਹੋਏ। ਮੈਂ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ, ਮੇਰੇ ਨਾਲ ਵੀ ਮਹਾਂਪੁਰਖਾਂ ਦਾ ਪਿਆਰ ਸੀ। ਮੈਂ ਬੇਨਤੀ ਕੀਤੀ, ਸਤਿਪੁਰਖੋ ਕਿਰਪਾ ਕਰਕੇ ਦੱਸੋ ਸਿੱਖ ਕਿਸ ਨੂੰ ਕਹਿੰਦੇ ਨੇ? ਗੁਰਬਾਣੀ ਚ ਤੁਕਾਂ ਨੇ ਅਵਸਥਾ ਹੈ ਸਿੱਖ ਦੀ ਅਵਸਥਾ, ਫਿਰ ਕਿਰਪਾ ਕਰਕੇ ਦੱਸੋ ਗੁਰਸਿੱਖ ਦੀ ਅਵਸਥਾ ਕੀ ਹੈ, ਸਾਧ ਦੀ ਅਵਸਥਾ ਕੀ ਹੈ, ਸੰਤ ਦੀ ਅਵਸਥਾ ਕੀ ਹੈ, ਗ੍ਰਸਤੀ ਦੀ ਅਵਸਥਾ ਕੀ ਹੈ ਤੇ ਗਿਆਨੀ ਦੀ ਅਵਸਥਾ ਕੀ ਹੈ, ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ। ਸਾਰੀਆਂ ਅਵਸਥਾ ਗੁਰਬਾਣੀ ਚ ਆਉਂਦੀਆਂ ਨੇ। ਫਿਰ ਵਿਦੇਹ ਮੁਕਤਾ ਦੀ ਅਵਸਥਾ ਕੀ ਹੈ, ਇੱਕ ਹੰਸ ਅਵਸਥਾ ਹੈ, ਕਿਰਪਾ ਕਰਕੇ ਵੀ ਦੱਸ ਦਿਓ। ਇੱਕ ਪਰਮ ਹੰਸ ਅਵਸਥਾ ਹੈ, ਮੈਂ ਜਦੋਂ 10-12 ਵਸਤਾ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਸਤਾਂ ਨੂੰ ਦਾਸ ਨੇ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਦੇ ਜਥੇ ਵਿੱਚ ਪੜ੍ਹਦਿਆਂ ਹੋਇਆਂ ਮਹਾਂਪੁਰਖਾਂ ਤੋਂ ਸੁਣੀਆਂ ਲਿਖੀਆਂ ਅਤੇ ਯਾਦ ਸਨ ਸਾਰੀ ਗੁਰਬਾਣੀ, ਕਿਉਂਕਿ ਬਾਹਰਲੇ ਇਹਨਾਂ ਵਸਤਾਂ ਤੋਂ ਟੁੱਟੇ ਹੋਏ ਲੋਕ ਪਤਾ ਤਾਂ ਹੈ ਨਹੀਂ ਕਿ ਆਹ ਸ਼ਬਦ ਕਿਸ ਵਸਤਾਂ ਨੂੰ ਸੰਬੋਧਨ ਹੋ ਰਿਹਾ। ਉਹਨਾਂ ਦੀਆਂ ਪੰਕਤੀਆਂ ਪੜ੍ਹ ਕੇ ਅਤੇ ਹੋਰ ਕਿਸੇ ਅਵਸਥਾ ਦੇ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਐਵੇਂ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਅਰਥ ਕਰ ਜਾਂਦੇ ਨੇ। ਜਦੋਂ ਮੈਂ ਬੇਨਤੀ ਕੀਤੀ ਉਹਨਾਂ ਮਹਾਂਪੁਰਖਾਂ ਨੇ 7 ਭੂਮਿਕਾ ਦੀਆਂ ਅਵਸਥਾ ਦੱਸ ਕੇ 1.5 ਘੰਟਾ ਉਹ ਦੱਸਦੇ ਰਹੇ, ਜੋ ਆਨੰਦ ਆਇਆ ਬਜ਼ੁਰਗੀਪਨ ਵਿੱਚ। ਸੰਤ ਮਹਾਰਾਜ ਜੀ ਦੇ ਮਾਮਾ ਜੀ ਵੀ ਸਰਦਾਰ ਦਲੀਪ ਸਿੰਘ ਜੀ ਗਾਰਡੀਨ, ਜੋ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਸਮੇਂ ਵਿੱਚ ਸਰਵਿਸ ਕਰਦਾ ਸੀ, ਉਹ ਵੀ ਬੜਾ ਅਸਚਰਜ ਰਹਿ ਗਿਆ। ਮੇਰਾ ਕਹਿਣ ਦਾ ਭਾਵ ਸੀ ਉਹ ਵਸਤਾ ਐਸੀ ਵਸਤਾ ਵਿੱਚ ਤੇ ਮੈਂ ਗੱਲ ਤੋਰੀ ਜਿਹੜੇ 48 ਗੁਰਸਿੱਖ ਸਨ ਉਹ ਵਿਦੇਹ ਮੁਕਤਾਂ ਦੀ ਵਸਤਾ ਵਿੱਚ, ਇੱਕ ਵਿਦੇਹ ਮੁਕਤ ਤੇ ਪਰਮਹੰਸ, ਇਹ ਬ੍ਰਹਮ ਗਿਆਨ ਤੇ ਹੰਸ ਦੀ ਵਸਤਾ ਤੋਂ ਉੱਤੇ ਹੁੰਦੇ ਨੇ। ਇਹਨਾਂ ਨੂੰ ਸਰੀਰ ਦਾ ਚੇਤਾ ਭੁੱਲ ਜਾਂਦਾ ਹੈ, ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਸਰੀਰ ਦਾ ਚੇਤਾ ਰਹਿੰਦਾ ਹੈ, ਹੰਸ ਦੀ ਵਸਤਾ ਵਿੱਚ ਸਰੀਰ ਦਾ ਚੇਤਾ ਰਹਿੰਦਾ ਹੈ। ਆਹ ਜਿਹੜਾ ਚੁੱਗੇ ਹੰਸ ਮੋਤੀਆਂ ਦੀ ਚੋਗ ਚੁੱਗਦਾ, ਇਹ ਹੰਸ ਦੀ ਵਸਤਾ ਹੈ ਜਿਹੜੀ ਧੰਨ ਗੁਰੂ ਨਾਨਕ ਮਹਾਰਾਜ ਨੇ ਬਿਆਨ ਕੀਤਾ ਹੈ ਸ਼ਬਦ ਦੀ ਤੁਕ ਵਿੱਚ। ਗਰੀਬ ਨਿਵਾਜ ਦਾ ਤਾਰ ਸਤਿਗੁਰਾਂ ਨੇ ਭਾਈ ਦਇਆ ਸਿੰਘ ਨੂੰ ਕਿਹਾ, ਭਾਈ ਦਇਆ ਸਿੰਘ ਇਹ ਤੇ ਕੰਮ ਹੀ ਅਸਰਜ ਹੋ ਗਿਆ, ਸਾਰੇ ਵਿਦੇਹ ਮੁਕਤ ਹੋ ਕੇ ਤੇ ਚਲੇ ਗਏ ਨੇ, ਇਹ ਤੇ ਕੰਮ ਬਹੁਤ ਕਰਨ ਵਾਲਾ, ਡਿਊਟੀ ਨਿਭਾਉਣੀ ਆ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵੀ ਵਿਦੇਹ ਮੁਕਤਾਂ ਦੀ ਵਸਤਾ ਵਿੱਚ ਚਲੇ ਗਏ। ਇਹਨਾਂ ਦੋਨਾਂ ਗੁਰਸਿੱਖਾਂ ਨੂੰ ਭਾਈ ਦਇਆ ਸਿੰਘ ਜਾ ਕੇ ਬੇਨਤੀ ਕਰਕੇ ਬਾਹਾਂ ਤੋਂ ਫੜ ਕੇ ਲੈ ਆਏ। ਕਲਗੀਧਰ ਦਾ ਤਾਰ ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ ਤੁਹਾਡੀ ਵਸਤਾ ਤੇ ਵਿਦੇਹ ਮੁਕਤਾਂ ਦੀ ਰਹੇਗੀ, ਪਰ ਕੰਮ ਜੀਵਨ ਮੁਕਤਾਂ ਵਿੱਚ ਆ ਕੇ ਬ੍ਰਹਮ ਗਿਆਨ ਦੀ ਵਸਤਾ ਵਿੱਚ ਆ ਕੇ ਅਰਥਾਂ ਦਾ ਕੰਮ ਕਰਨਾ ਹੈ। ਤਾਂ ਹੀ ਮਾਂ ਕਲਗੀਧਰ ਦਾ ਤਾਰ ਸਤਿਗੁਰਾਂ ਨੇ ਡਿਊਟੀਆਂ ਲਾਈਆਂ ਤੇ ਸੰਤ ਮਹਾਰਾਜ ਜੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਕੋਲੋਂ ਮੈਂ ਕਈ ਵਾਰ ਸਿਮਰਨ ਕਰਨ ਵਾਲਿਆਂ ਨਾਲ ਬਚਨ ਬਲਾਸ ਕਰਦਿਆਂ ਹੋਇਆ ਇਹ ਅਨੁਭਵ ਕੀਤਾ ਕਿ ਕਲਗੀਧਰ ਮਹਾਰਾਜ ਦੇ ਜਿਹੜੇ 48 ਸਿੰਘ ਨੇ ਉਹਨਾਂ ਨੇ ਦਮਦਮੀ ਟਕਸਾਲ ਦੀ ਮੁਖੀ ਹੋ ਕੇ ਸੇਵਾ ਕਰਨੀ ਹੈ। ਅਜੇ ਤੇ ਹੁਣ ਤੱਕ ਸਾਰੇ 14 ਹੀ ਆਏ ਨੇ। ਮੈਂ ਕਿਉਂਕਿ ਸਮੇਂ ਨੂੰ ਮੁੱਖ ਰੱਖਦਿਆਂ ਮੈਂ ਬਹੁਤਾ ਵਿਸਤਾਰ ਨਾ ਕਰਾਂ, ਲੰਮਾ ਸਮਾਂ ਹੋ ਰਿਹਾ ਹੈ। ਇਸ ਗੱਲ ਨੂੰ ਉਹ ਜਿਹੜੇ ਵਿਦੇਹ ਮੁਕਤ ਦੂਜੇ ਹੈਗੇ ਨੇ, ਕੋਈ ਤੇ ਸੱਚਖੰਡ ਚਲੇ ਗਏ, ਕੁਝ ਵਿਦੇਹ ਮੁਕਤ ਸੰਤ ਮਹਾਰਾਜ ਜੀ ਦੇ ਆਤਮਕ ਦ੍ਰਿਸ਼ਟੀ ਦੇ ਨਾਲ ਹੇਮਕੁੰਡ ਦੀਆਂ ਪਹਾੜੀਆਂ ਵੱਲ, ਉਹਨਾਂ ਪਹਾੜਾਂ ਵਿੱਚ ਆਪਣੀ ਬੰਦਗੀ ਕਰ ਰਹੇ ਨੇ, ਬੜੀ ਬਖਸ਼ਿਸ਼ ਵਾਲੇ ਨੇ। ਜਿਉਂ ਜਿਉਂ ਨਿਰੰਕਾਰ ਦੇ ਕਲਗੀਧਰ ਮਹਾਰਾਜ ਜੀ ਦੀ ਇਸ ਟਕਸਾਲ ਦੀ ਸੇਵਾ ਕਰਨੀ ਹੈ, ਉਸ ਨਿਰੰਕਾਰ ਦੀ ਅੰਸ ਹੈ ਤੇ ਮੈਂ ਬਾਹਮਣ ਮਾਜਰਾ ਆਪਣੇ ਰੋਪੜ ਦੇ ਲਾਗੇ ਉੱਥੇ ਜਥੇ ਵਿੱਚ ਪੜ੍ਹਦਿਆਂ ਹੋਇਆ ਇੱਕ ਵਿਰਾਗੀ ਬਜ਼ੁਰਗ ਸੀ, ਇੱਕ ਪੁਸਤਕ ਉਹਨੇ ਭੇਟਾ ਕੀਤੀ ਮਹਾਂਪੁਰਖਾਂ ਦੇ ਉਹਨੂੰ ਦਰਸ਼ਨ ਕਰਾਏ। ਉਸ ਪੁਸਤਕ ਨੂੰ ਵੇਖ ਕੇ ਮਹਾਂਪੁਰਖ ਕਹਿਣ ਲੱਗੇ, ਸੰਤ ਜੀ ਮੈਂ ਇਹਨੂੰ ਪੜ੍ਹ ਸਕਦਾ ਹੈ? ਕਹਿਣ ਲੱਗਾ, ਜੀ ਮੇਰੇ ਗੁਰੂ ਨੇ ਮੈਨੂੰ ਇਹ ਬੜੀ ਕਰੜੀ ਹਦਾਇਤ ਕੀਤੀ ਹੈ ਵੀ ਇਹ ਪੁਸਤਕ ਕਿਸੇ ਨੂੰ ਦਿਖਾਈ ਨਾ, ਸਿਰਫ ਮੈਂ ਤੁਹਾਨੂੰ ਦਰਖਾਲਣ ਵਾਸਤੇ ਲੈ ਕੇ ਆਇਆ। महापुरुष कहने लगे थोड़ा चेर पढ़ लें थे। कहन लगा जी थोड़े मन जी तू इधर उधर ना चाहे पुस्तक आप कोल बैठा रहा रात आराम लागे महापुरखा ने मंजा का प्रबंध कर दिता। विद्यार्थी सानू साडे विद्यार्थी सियाने पंजा चौं नू ला के सारी बुक महापुरखा ने सुन ली। जिस बुक दे विच जिहड़े ओह टकसाल दे मुखियां दे जिक्र आउंदे जिस बुक दे विच 500 साखी सी ओह कलगीधर महाराज दे हदायतनामे च आउंदा है। निरंकार ने 10 रूप प्रतख धारण किए ने ते 72 रूप होणगे सिख जगत विच ही पर वो साधुआं दे रूप विच होणगे ते भेद ने किसे नूं लगेगा होणगे निरंकार दी अंश बस दे। इत्थे मैं इस करके बेनती की ली तुक अद्धी दा अगली दा पाठ कर
सर्व कला जगदीश अंश
रघुवती बोलिया करना जैसा मैं बोलता है। सर्व कला दिशे जग अंश सारे जिस तरह सर्व कला समर्थ परमेश्वर दी अंश भाव के जिस तरह पिता का पुत्र एक अंश है सूरज की किरण सूरज का एक अंश है निरंकार की किरण निरंकार की जोत एक गुरसिख दे विच होवे तो एक निरंकार की अंश है। सिख कौम दे विच 72 गुरसिख होया करनगे वो भावें विद्या की दात देन भावें लंगरां की सेवा करन भावें किसी रूप च भी अंक भांत कर सेवा करिए पर होणगे 72 सिख कौम का जिहड़ा ढांचा है उन्हां 72 तो खाली नहीं रहेगा। 72 विच गुरुआं दी अंश होएगी उस अंश दे नाल बड़ियां बड़ियां सेवावां करके चले जांदे ने। जिस तरह हुणे हुणे ही सत्कारयोग बाबा हरबंस सिंह जी कार सेवा वाले बड़ी वड्डी सेवा करके चले गए ने। गरीब नवाज दा तार सतगुरु गुरु नानक महाराज फरमाउंदे ने ओ एक महान अंश का रूप बन गए। वो 500 साखी च उन्हां 72 दे उस समय दे ना आए सन।
जो दिसा सो उपजा बिनसा
धन गुरु नानक महाराज फरमाउंदे जो दिसदा है पैदा हुंदा है ते खत्म हो रहा है।
बिन जल सरोवर कमल ना दिसा
गुरु के संगत सरोवर बिन जर कवल उन्हां नूं निरंकार दी जोत ही सारिआं नूं दिखदी है।
राव
देख के समझाउंदे ने
बिरला बूझा पावै भेद
जिहड़ा कोई बिरला ही है इस गुप्त भेद नूं कोई बिरला ही बुझदा है ते बुझदा ओह है जिन्हें संगत कीती है। दास 93 विच सिडनी गया पार्क ली गुरुद्वारा ओहदे नवा नहीं सी बनिया जपजी साहब की कथा शुरू कीती सी मैं ओहदे 2-3 हफ्ते चंडीगढ़ तो एक अगस्त दा अफीसर सी जो इलैक्ट्रिक अगस्त दा अफीसर सी जिहड़ा आस्ट्रेलिया दे सरकार दे नाल वीजा लेके उत्थे पहुंचिया बड़ी बंदगी वाला साधु वो गुरसिख एक कोने विच बैठा रहा करे। मैं 2-3 दिन मैनू नहीं पता भी वो किन्ने क दिन कथा सुनता रहा। एक दिन मैं वेखिया संगत सारी अरदास विच उठ खड़ोती पर वो कोने विच बैठा रहा कोई सुरत नहीं उन्हों। मैं एक दो बारा निगाह कीती ते बैठा सी मैं आख्या भी हो सकता भी अचानक ओनू नींद आ गई होवे। अगला दिन भी वो ना उठिया लागे कमरे दे विच रहायश प्रबंधकां ने दिता सी मैं ओहदे कोल प्यार नाल गया दो हाथ जोड़ के उस गुरसिख नूं बेनती कीती। गुरसिखा गुरुआं दा निजम है अरदास विच हाथ जोड़ के खड़ो जाए। जदों मैं बेनती कीती
ਮੈਂ ਜੇ ਗੁਰੂ ਕੀ ਗੱਲ ਹੈ ਗੁਰਮਤ ਦੀ ਗੱਲ ਕਰ ਰਿਹਾ ਸੀ, ਉਹਦੇ ਨੇਤਰਾਂ ਤੋਂ ਪਾਣੀ ਆ ਗਿਆ। ਮੈਨੂੰ ਕਹਿਣ ਲੱਗਾ ਗਿਆਨੀ ਜੀ, ਜੇ ਮੈਂ ਇੱਥੇ ਹੋਵਾਂ ਤੇ ਤਾਂ ਹੀ ਮੈਂ ਉੱਠ ਕੇ ਖੜਵਾਂ, ਜਦੋਂ ਮੈਂ ਇੱਥੇ ਹੈ ਹੀ ਨਹੀਂ, ਮੇਰੇ ਸਰੀਰ 'ਚ ਸੁਰਤ ਨਹੀਂ, ਤੇ ਮੈਂ ਉੱਠ ਕੇ ਖਲੋ ਵੀ ਕਿਸ ਤਰ੍ਹਾਂ ਸਕਦਾ। ਇਹ ਇੱਕ ਅਵਸਥਾ ਹੈ, ਭਾਵੇਂ ਗੁਰੂ ਕੇ ਦਰਬਾਰ 'ਚ ਅਰਦਾਸ ਦੀ ਨਿਆਦਰੀ ਹੈ, ਪਰ ਨਿਆਦਰੀ 'ਚ ਉਦੋਂ ਹੋਵੇ ਜਦੋਂ ਗੁਰਸਿੱਖ ਸੁਰਤ ਵਿੱਚ ਹੋਵੇ। ਮੈਂ ਅਨੁਭਵ ਕਰ ਲਿਆ ਇਹਦੀ ਕਿਹੜੀ ਅਵਸਥਾ ਹੈ, ਮੈਂ ਗਲਤੀ ਕੀਤੀ ਇਹਨੂੰ ਕਹਿਣ ਦੀ। ਮੈਂ ਪ੍ਰੇਮੀ ਹਾਂ, ਜਿੰਨਾ ਚਿਰ ਇਹ ਤੇਰੀ ਅਵਸਥਾ ਹੈ, ਇਸ ਅਵਸਥਾ ਨੂੰ ਗਾਹ ਲੰਘ, ਉਹਨਾਂ ਚਿਰ ਤੂੰ ਸੰਗਤ ਵਿੱਚ ਆ, ਗੁਰੂ ਕੀ ਬਾਣੀ ਪੜ੍ਹ। ਖੈਰ ਮੈਂ ਇੱਥੇ ਬੇਨਤੀ ਕਰ ਰਿਹਾ ਸੀ, ਇਹ ਗੁਰੂ ਦੀ ਮਹਾਨ ਬਖਸ਼ਿਸ਼ ਉਹਨਾਂ 'ਤੇ ਨਸੀਬ ਹੋ ਜਾਂਦੀ ਹੈ। ਸਾਖਾ ਤੇਨ ਕਹਾ ਨਿਤ ਵੇਦ, ਜਿਹੜੇ ਵੇਦ ਨੇ ਉਹਦੇ ਤਿੰਨ ਸਾਖਾ ਤਿੰਨ, ਗਿਆਨ ਉਪਾਸ਼ਨਾ ਅਤੇ ਕਰਮ, ਜਾਂ ਰਜੋ ਸਦੋ ਅਤੇ ਤਮੋ ਦਾ ਹੀ ਵਿਚਾਰ ਕਰਦੀਆਂ ਨੇ। ਨਾਦ ਬਿੰਦ ਕੇ ਸੁਰਤ ਸਮਾਏ, ਪਰ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਨੇ, ਨਾਦ ਸ਼ਬਦ ਹੈ, ਸ਼ਬਦ ਵਿੱਚ ਗੁਰੂ ਕੀ ਬਾਣੀ ਜਿਸ ਤਰ੍ਹਾਂ ਸਰੋਵਰ 'ਤੇ ਬੈਠੇ ਨੇ, ਗੁਰੂ ਕੀ ਬਾਣੀ ਦਾ ਨਾਦ ਹੈ ਜਿਹਦਾ ਗੁਰੂ ਕਾ ਸਿੱਖ ਪੜ੍ਹ ਰਿਹਾ ਅਤੇ ਮੈਂ ਉਹਦਾ ਅਰਥ ਕਰ ਰਿਹਾ, ਇਹ ਨਾਦ ਸ਼ਬਦ ਹੈ। ਅਤੇ ਸੁਰਤ ਹੈ, ਸ਼ਬਦ ਵਿੱਚ ਸੁਰਤੀ ਟਿਕਾ ਲੈਣੀ, ਜਿਸ ਤਰ੍ਹਾਂ ਸਿੱਧ ਗੋਸ਼ ਵਿੱਚ ਲਿਖਿਆ ਹੈ ਨਾ, ਕਿਉਂਕਿ ਧੁਨ ਮੈਂ ਧਿਆਨ ਧਿਆਨ ਮੈਂ ਜਾਣੇ ਹਾਂ, ਇਹ ਵਸਤਾ ਆ ਜਾਏ ਇੱਥੇ, ਨਾਦ ਸੁਰਤ ਕੀ ਸ਼ਬਦ ਸਮਾਏ, ਸ਼ਬਦ ਵਿੱਚ ਸਮਾ ਜਾਏ। ਸਤਿਗੁਰ ਸੇਵ ਪਰਮ ਪਦ ਪਾਏ, ਉਹਦੀ ਸੇਵਾ ਕਰਕੇ ਪਰਮ ਪਦ ਵੀ ਮਿਲ ਜਾਂਦਾ ਹੈ। ਮੁਕਤੋ ਰਾਤੋਂ ਰੰਗ ਰਵੰਤੋ, ਜਿਹੜੇ ਮੁਕਤੀ ਵਿੱਚ ਰੰਗੇ ਹੋਏ ਨੇ ਉਹਨਾਂ 'ਤੇ ਗੁਰੂ ਦੀ ਮਹਾਨ ਬਖਸ਼ਿਸ਼ ਹੋਣੀ, ਸ਼ਬਦ ਵਿੱਚ ਸੁਰਤ ਟਿਕਾ ਲੈਂਦੇ ਨੇ। ਰਾਜਨ ਰਾਜ ਸਦਾ ਬਿਜ ਸੰਤੋ, ਜਿਹੜਾ ਰਾਜਿਆਂ ਦਾ ਰਾਜਾ ਪਰਮ ਰੂਪ, ਕੋਈ ਹਰ ਸਮਾਨ ਨਹੀਂ, ਰਾਜਾ ਨਿਰੰਕਾਰ ਦੇ ਚਰਨਾਂ ਦੇ ਵਿੱਚ ਸੁਰਤੀ ਜੋੜ ਕੇ ਜੁੜੇ ਹੁੰਦੇ ਨੇ। ਜਿਸ ਤੂੰ ਰੱਖ ਹੈ ਕਿਰਪਾ ਧਾਰ, ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਹੇ ਵਾਹਿਗੁਰੂ ਜਿਸ ਨੂੰ ਕਿਰਪਾ ਕਰਕੇ ਰੱਖ ਲੈ। ਬੂਡਤ ਪਾਹਨ ਤਾਰ ਹੈ ਤਾਰ, ਸੰਗਤ ਸਰੋਵਰ ਦੀ ਬਰਕਤ ਹੈ, ਬੜੇ ਬੜੇ ਪਾਪੀਆਂ ਵਰਗੇ ਪੱਥਰਾਂ ਵਰਗੇ ਗੁਰੂ ਕੀ ਸੰਗਤ ਕਰਕੇ, ਗੁਰੂ ਕੀ ਸੰਗਤ ਦੀ ਕਿਰਪਾ ਕਰਕੇ ਤਰ ਜਾਂਦੇ ਨੇ।
ਤ੍ਰੇ ਭਵਨ ਮਹਿ ਜੋਤ, ਤ੍ਰੇ ਭਵਨ ਮਹਿ ਜਾਣਿਆ,
ਗੁਰੂ ਕੀ ਸੰਗਤ ਹੈ ਜਿਸ ਦੀ ਬਖਸ਼ਿਸ਼ ਕਰਕੇ ਬੜੇ ਬੜੇ ਗੁਰਸਿੱਖ ਤਿੰਨਾਂ ਭਵਨਾਂ ਦੀ ਸੋਝੀ ਆ ਜਾਂਦੀ ਹੈ।
ਉਲਟ ਭਈ ਘਰ ਘਰ ਮਹਿ ਆਣਿਆ,
ਉਹਨਾਂ ਦੀ ਬਿਰਤੀ ਉਲਟ ਗਈ ਤੇ ਆਪਣੇ ਘਰ ਹਿਰਦੇ ਰੂਪ ਹਿਰਦੇ ਵਿੱਚ ਟਿਕਾ ਆ ਗਿਆ।
ਅਹਿਨਸ ਭਗਤ ਕਰੇ ਲਿਵ ਲਾਏ,
ਰਾਤ ਦਿਨ ਲਿਵ ਲਾ ਕੇ ਭਗਤੀ ਕਰਦੇ ਨੇ।
ਨਾਨਕ ਤਿਨਕਾ ਲਾਗਾ ਪਾਏ,
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਗੁਰਸਿੱਖ ਐਸੇ ਬੰਦਗੀ ਵਾਲੇ ਗੁਰਸਿੱਖ ਚਰਨੀ ਲੱਗੀ ਹੈ, ਜਿਨ੍ਹਾਂ ਦੀ ਧੂੜ ਪ੍ਰਾਪਤ ਹੋਏ ਹੋਈਆਂ ਫੁੱਲਾਂ ਦੀ ਖਿਮਾ ਸਮਾਂ ਉੱਤੇ ਹੋ ਗਿਆ। ਬਖਸ਼ ਲੈਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।